ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵਾ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਸਗਲ ਬਿਦ ਕਾਮਨਾ ਆਵਾ ਹਰ ਹਰ ਨਾਮ ਧਿਆਇਆ ਤਾਤੀ ਮੋਹਿ ਧਾਰੀ ਊਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ੁਰ ਬਿਨਸੀ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਧਾਰਨ ਹਰ ਹਰ ਨਾਮ ਧਿਆਈ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੀ ਸੁਅਮੀ ਮਿਰਲੇ ਕਾਊ ਜਾਨਾ ਨਾਨਕ ਨਾਮ ਨਿਰੰਜਨ ਗਾਈਆ ਪਾਈਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੀ ਸੁਅਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਵਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਜੋ ਪਰਮ ਪੂਜਨੀਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਸਰੂਪ ਦੇ ਕੌਤਕਾਂ ਦੁਆਰਾ ਵਰੋਸਾਈ ਹੋਈ ਪਾਵਨ ਪਵਿੱਤਰ ਧਰਤੀ ਹੈ। ਸਤਿ ਸੰਗਤ ਜੀ, ਜਿਸ ਪਾਵਨ ਅਸਥਾਨ ਦੇ ਉੱਤੇ ਮੇਰੇ ਦਿਆਲੂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਆ ਹੋ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੇ ਸਾਹਿਤ ਕੀਰਤਨ ਕੀਤਾ ਦੁੱਖ ਭੰਜਣੀ ਬੇਰੀ ਦੇ ਥੱਲੇ ਬੈਠ ਕਰਕੇ। ਇਹ ਸਾਡਾ ਪੁਰਾਣਾ ਇਤਿਹਾਸ ਗਵਾਹ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਕਥਾ ਸੁਣੀਏ, ਉਹ ਦੱਸਦੇ ਨੇ ਕਿ ਉਹਨਾਂ ਨੇ ਆਪਣੇ ਅੱਖਾਂ ਦੇ ਨਾਲ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਥੱਲੇ, ਜਿਵੇਂ 68 ਘਾਟ ਦੇ ਉੱਤੇ ਮੰਜੀ ਸਾਹਿਬ ਬਣਿਆ ਹੋਇਆ ਹੈ ਜਿੱਥੇ ਸਤਿਗੁਰਾਂ ਨੇ ਪੋਥੀ ਸਾਹਿਬ ਰੱਖ ਕਰਕੇ ਜੋ ਗੋਇੰਦਵਾਲ ਸਾਹਿਬ ਜੀ ਤੋਂ ਲੈ ਕਰਕੇ ਆਏ ਸਨ, ਕੀਰਤਨ ਕੀਤਾ ਸਾਰੀ ਰਾਤ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਗੁਰਮੁਖ ਚੌਰ ਸਾਹਿਬ ਕਰਦੇ ਰਹੇ। ਜਿਸ ਅਸਥਾਨ ਨੂੰ ਆਪਾਂ 68 ਘਾਟ ਸਾਹਿਬ ਕਹਿੰਦੇ ਹਾਂ, ਉੱਥੇ ਜਿਵੇਂ ਮੰਜੀ ਸਾਹਿਬ ਬਣੀ ਹੈ, ਛਤਰੀ ਬਣੀ ਹੈ ਨਾ, ਇਸ ਤਰ੍ਹਾਂ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਥੱਲੇ ਧੰਨ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਮੰਜੀ ਸਾਹਿਬ ਬਣਿਆ ਹੁੰਦਾ ਸੀ ਪਹਿਲਾਂ। ਇਹ ਉਹਨਾਂ ਨੇ ਖੁਦ ਗਵਾਹੀ ਦਿੱਤੀ ਕਿ ਅਸੀਂ ਆਪਣੇ ਅੱਖਾਂ ਦੇ ਨਾਲ ਉਹ ਅਸਥਾਨ ਦੇਖਿਆ। ਜਿਸ ਅਸਥਾਨ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲੇ ਹੈ, ਖਡੂਰ ਸਾਹਿਬ ਜੀ ਤੋਂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ, ਉਸ ਸਮੇਂ ਦੀ ਇਹ ਘਟਨਾ ਹੈ। ਉੱਧਰੋਂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਚੱਲੇ ਨੇ ਤੇ ਮਿਲਾਪ ਹੋਇਆ ਹੈ ਇਸ ਪਾਵਨ ਧਰਤੀ ਦੇ ਉੱਤੇ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਜੀ ਦੇ ਅਨੁਸਾਰ, ਜੋ ਪੰਥ ਪ੍ਰਕਾਸ਼ ਵਿੱਚ ਵੀ ਜ਼ਿਕਰ ਆਉਂਦਾ ਹੈ, ਕਿ ਉਹਨਾਂ ਨੇ ਆਪ ਆ ਕੇ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਅਸਥਾਨ ਦੱਸਿਆ, ਪੁਰਖਾ ਇੱਥੇ ਇਸ ਤਰੀਕੇ ਨਾਲ ਅੰਮ੍ਰਿਤ ਸਰੋਵਰ ਬਣਾਉਣਾ ਹੈ, ਆਪ ਕਿਰਪਾ ਕੀਤੀ ਹੈ। ਤੇ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਪ੍ਰਤੱਖ ਹੀ ਸਾਰੇ ਇਤਿਹਾਸ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰਦੇ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਹਨ, ਡਿੱਠੇ ਸਭੇ ਥਾਵ ਨਹੀਂ ਤੁਧ ਜੋਹਿਆ, ਬਦਹੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਨਗਰੀ, ਆਪ ਜੀ ਦੀ ਪੁਰੀ ਬਹੁਤ ਸੰਘਣੀ ਤੇ ਸੁੰਦਰ ਵਸਦੀ ਹੈ। ਬੇਅੰਤ ਸ਼ਬਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੰਦਿਆਂ ਹੋਇਆਂ, ਮਹਾਤਮ ਦੱਸਦਿਆਂ ਹੋਇਆਂ ਉਚਾਰਨ ਕੀਤੇ ਹਨ। ਜਿੱਥੇ ਸਤਿਗੁਰੂ ਜੀ ਨੇ ਸਰਗੁਣ ਸਰੂਪ ਵਿੱਚ ਬੇਅੰਤ ਰਹਿਮਤਾਂ ਤੇ ਬਖਸ਼ਾਂ ਕੀਤੀਆਂ, ਐਸੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰ ਕਰਨੇ, ਇਸ਼ਨਾਨ ਕਰਨੇ, ਸਤਸੰਗਤ ਕਰਨੀ ਬਹੁਤ ਵੱਡੇ ਭਾਗ ਹੋਣ। ਜੇ ਮੈਂ ਕਹਿ ਲਵਾਂ ਕਿ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਬੁਲਾਉਂਦੇ ਆ ਨਾ, ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਸੱਦਾ ਦਿੰਦੇ ਆ ਸਾਧ ਸੰਗਤ ਜੀ, ਉਹ ਹੀ ਦਰਸ਼ਨ ਇਸ਼ਨਾਨ ਕਰਨ ਆ ਸਕਦਾ, ਦੂਸਰਾ ਨਹੀਂ ਆ ਸਕਦਾ। ਇਸ ਤਰ੍ਹਾਂ ਸੰਗਤੀ ਰੂਪ ਵਿੱਚ ਵੀ ਕਿਸੇ ਵੀ ਅਸਥਾਨ ਤੇ ਕਥਾ ਕੀਰਤਨ ਹੁੰਦਾ ਹੈ, ਗੁਰਦੁਆਰੇ ਸਾਹਿਬ ਜਸ ਵਡਿਆਈ ਪਰਮਾਤਮਾ ਦੀ ਹੁੰਦੀ ਹੈ, ਗੁਰਬਾਣੀ ਦਾ ਜਾਪ ਹੁੰਦਾ ਹੈ, ਜੇ ਗੁਰੂ ਪਰਮਾਤਮਾ ਨੂੰ ਭਾਵੇ, ਉਹਦੇ ਵੱਡੇ ਭਾਗ ਹੋਣ ਜੀਵ ਦੇ, ਫਿਰ ਹੀ ਸੰਗਤ ਕਰ ਸਕਦਾ, ਨਹੀਂ ਤਾਂ ਨਹੀਂ ਕਰ ਸਕਦਾ। ਆਪਾਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਸਰੂਪ ਅਮੋਲਕ ਬਚਨ ਪੜ੍ਹਦੇ ਹਾਂ, ਸੁਣਦੇ ਹਾਂ ਅੰਮ੍ਰਿਤਮਈ ਬਚਨ, ਵਡਭਾਗੀ ਹਰ ਸੰਗਤ ਪਾਵੈ, ਪਾਗਹੀਣ ਪ੍ਰਮ ਚੋਟਾ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਨ ਭਰੀਜਿਆ ਜੀਓ। ਸਤ ਸੰਗਤ ਜੀ, ਠੀਕ ਹੈ, ਅੱਜ ਬਹੁਤ ਪ੍ਰਚਾਰ ਦਾ ਮੀਡੀਆ ਦੇ ਰਾਹੀਂ ਯੁੱਗ ਹੈ, ਸਮਾਂ ਹੈ, ਪਰ ਗੁਰੂ ਘਰ ਦੇ ਵਿੱਚ ਬੈਠ ਕੇ ਕਥਾ ਕੀਰਤਨ ਸੁਣਨ ਦਾ ਆਪਣਾ ਹੀ ਆਨੰਦ ਹੈ, ਪਾਇਆ ਹੈ। ਆਪਣੇ ਮਨਾਂ ਵਿੱਚ ਵਿਚਾਰ ਕੇ ਵੇਖੀਏ, ਜਿਹੜੇ ਵੀਰ ਭੈਣ ਭਰਾ ਦੂਰ ਦੁਰੇਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਕਥਾ ਸੁਣਦੇ ਹੈ, ਉਹ ਭਾਵਨਾ, ਉਹ ਡਰ ਨਹੀਂ ਹੁੰਦਾ ਮਨ ਵਿੱਚ ਜੋ ਸਤਿਗੁਰੂ ਦੀ ਹਜ਼ੂਰੀ ਵਿੱਚ ਹੁੰਦਾ ਹੈ। ਤੇ ਬਖਸ਼ਾ ਡਰ ਭੈ ਅਦਬ ਸਤਿਕਾਰ ਦੇ ਨਾਲ ਹੀ ਮਿਲਦੀਆਂ ਨੇ, ਭਾਵਨਾ ਤੋਂ ਬਗੈਰ, ਪ੍ਰੀਤ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਗਿਆਨ ਜ਼ਰੂਰ ਥੋੜ੍ਹਾ ਬਹੁਤ ਮਿਲ ਸਕਦਾ ਹੈ, ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ, ਅੱਜ ਦੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਲੋੜ ਹੈ। ਗੁਰੂ ਘਰ ਦੇ ਵਿੱਚ ਆ ਕੇ ਸਤਿਗੁਰਾਂ ਦੀਆਂ ਬਖਸ਼ਾਂ ਤੇ ਰਹਿਮਤਾਂ ਲਵਾਂਗੇ, ਫਿਰ ਹੀ ਮਹਾਨ ਬਖਸ਼ਾਂ ਹੋਣਗੀਆਂ। ਕਿਉਂਕਿ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ, ਜਿਹੜੀ ਸੰਗਤ ਹੈ ਨਾ, ਇਹ ਸਕੂਲ ਹੈ। ਸਕੂਲ ਵਿੱਚ ਪੜ੍ਹਾਈ ਹੁੰਦੀ ਹੈ, ਟੀਵੀ ਤੇ ਬੈਠ ਕੇ ਵੇਖ ਕੇ ਪੜ੍ਹਾਈ ਨਹੀਂ ਹੋ ਸਕਦੀ। ਸਤਿਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕਰਦੇ ਹਨ, ਮੇਰਾ ਕਰਦੇ ਨੇ। ਸਤ ਸੰਗਤ ਸਤਿਗੁਰ ਚੱਟ ਸਾਲ ਹੈ, ਜਿਤ ਹਰ ਗੁਣ ਸਿੱਖਾ ਸਤ ਸੰਗਤ ਸਤਗੁਰ ਚਟਸਾਲ ਹੈ ਜਿਹੜੀ ਸਤਸੰਗਤ ਹੈ ਇਹ ਗੁਰੂ ਦਾ ਸਕੂਲ ਹੈ ਚਟਸਾਲ ਪੁਰਾਣੇ ਸਮਿਆਂ 'ਚ ਕਿਹਾ ਕਰਦੇ ਸੀ ਉਹਦੇ ਬਾਅਦ ਮਦਰੱਸੇ ਕਹਿਣ ਲੱਗ ਪਏ ਸਕੂਲਾਂ ਨੂੰ ਵਿਦਿਆਲਾ ਕਦੀ ਕਹਿੰਦੇ ਹੈ ਅੱਜ ਕੱਲ੍ਹ ਜ਼ਿਆਦਾਤਰ ਇਹ ਸਕੂਲ ਲਫ਼ਜ਼ ਅੱਖਰ ਜਿਹੜਾ ਹੈ ਇਹ ਜ਼ਿਆਦਾ ਆਪਾਂ ਵਰਤਦੇ ਹਾਂ ਅਤੇ ਸਕੂਲ ਦੇ ਵਿੱਚ ਬੈਠ ਕੇ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਹ ਸਤਸੰਗਤ ਹੈ ਅਤੇ ਸਤਸੰਗਤ ਜੀ ਆਪ ਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਗੁਰੂ ਕੇ ਪਿਆਰਿਓ ਜਿਹੜੇ ਰੋਜ਼ ਬੈਠ ਕੇ ਆ ਕੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਾਂ ਲੈਂਦੇ ਅਤੇ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਾਨ ਰਹਿਮਤ ਬਖਸ਼ਿਸ਼ ਨਾਲ ਵਰੋਸਾਇਆ ਹੋਇਆ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਵੀ ਸਾਹਿਬਾਂ ਦੀਆਂ ਬਖਸ਼ਾਂ ਅਤੇ ਰਹਿਮਤਾਂ ਪ੍ਰਾਪਤ ਕਰਦੇ ਹੋ ਆਓ ਜੋ ਅੰਮ੍ਰਿਤ ਵੇਲੇ ਮੇਰੇ ਦਾਤਾਰ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਸ ਦੁਆਰਾ ਪਰਮਾਤਮਾ ਵਾਹਿਗੁਰੂ ਦੀ ਸਤਿਗੁਰਾਂ ਦੀ ਮਹਿਮਾ ਵਡਿਆਈ ਸਰਵਣ ਕਰੀਏ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਕਿਰਪਾ ਕਰਦੇ ਹਨ ਅਸੀਸ ਬਖਸ਼ੋ ਸਾਹਿਬਾਂ ਦੀ ਵਡਿਆਈ ਕਹਿ ਸਕਾਂ ਸਾਰੇ ਪਿਆਰ ਨਾਲ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ
ਸਤਸੰਗ ਜੀ ਪੰਚਮ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਬਾਰੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਕਿਤੇ ਐਵੇਂ ਮਨੁੱਖਾ ਸਰੀਰ ਨਾ ਸਮਝ ਲਵੀਂ ਪਰਮਾਤਮਾ ਦਾ ਰੂਪ ਹਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਧਰਨ ਗਗਨ ਨਵ ਖੰਡ ਮੈਂ ਹੈ ਜੋਤ ਸਵਰੂਪੀ ਰਹਿਓ ਭਾਰ ਧਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਪਰਮਾਤਮਾ ਦਾ ਸਰੂਪ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਨੂੰ ਸਾਵਧਾਨ ਕਰਦੇ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਨੂੰ ਗੁਰਮੁਖਾਂ ਮਨੁੱਖ ਨਾ ਸਮਝ ਛੱਡੀ ਇਹਨਾਂ ਸਾਰਿਆਂ ਨੂੰ ਮਾਨੁੱਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਣ ਨਿਮਾਣੇ ਭਗਤ ਗੁਰਮੁਖ ਜੋ ਸੰਸਾਰ ਵਿੱਚ ਬੰਦਗੀ ਕਰਦੇ ਜਿਨ੍ਹਾਂ ਦੀ ਦਿਨ ਰਾਤ ਇੱਕੋ ਹੀ 24 ਘੰਟੇ ਸਵਾਸ ਸਵਾਸ ਰੋਮ ਰੋਮ ਅਰਦਾਸ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਆਪਣਾ ਸਰਗੁਣ ਸਰੂਪ ਸਾਨੂੰ ਦਿਖਾ ਸਰਗੁਣ ਸਰੂਪ ਵਿੱਚ ਵੀ ਆ ਕੇ ਕੌਤਕ ਕਰ ਸਾਡੇ ਨਾਲ ਬੈਠ ਗੱਲਾਂ ਕਰ ਤਾਂ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਵਿੱਚ ਪ੍ਰਗਟ ਹੋਏ ਨੇ ਇਸ ਵਾਸਤੇ ਮਾਨੁੱਖ ਕਾ ਕਰ ਰੂਪ ਨਾ ਜਾਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਨੁੱਖ ਕਰਕੇ ਨਾ ਜਾਣੀ ਮਿਲੀ ਨਿਮਾਣੇ ਮਾਣ ਜਿਹੜੇ ਨਿਮਾਣੇ ਬਣ ਕੇ ਰਹਿੰਦੇ ਆ ਨਾ ਸੰਸਾਰ ਵਿੱਚ ਭਗਤੀ ਕਰਦੇ ਆ ਉਹਨਾਂ ਨੂੰ ਮਾਣ ਦੇਣ ਵਾਸਤੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ 10 ਸਰਗੁਣ ਸਰੂਪਾਂ ਵਿੱਚ ਮਿਹਰਾਂ ਕੀਤੀਆਂ ਹੁਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਇਹਨਾਂ ਦੇ ਵਿੱਚੋਂ ਜੋਤ ਸੁਭਾਈਮਾਨ ਹੈ ਗੁਰਤਾ ਗੱਦੀ ਦੇ ਮਾਲਿਕ ਹਨ ਸਮਰੱਥ ਹਨ ਬੇਪਰਵਾਹ ਹਨ ਪਿਆਰ ਵਾਲਿਆਂ ਦੀਆਂ ਝੋੜੀਆਂ ਭਰਦੇ ਨੇ ਅੱਜ ਵੀ ਮਿਹਰਾਂ ਕਰਦੇ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ
ਫਿਰਤੂ ਭੇਟੇ ਜਨ ਸਾਧੂ
ਭਾਈ ਇਹ ਸੰਸਾਰ ਵਿੱਚ ਜਦੋਂ ਜੀਵ ਫਿਰਦੇ ਫਿਰਦੇ ਜੂਨਾਂ ਵਿੱਚ ਜਿਵੇਂ ਭਗਤ ਰਵਿਦਾਸ ਸਾਹਿਬ ਜੀ ਵੀ ਅਰਦਾਸ ਕਰਦੇ ਨੇ ਬੇਬਲ ਹੋ ਕੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਮਹਾਰਾਜ ਬਹੁਤ ਜਨਮ ਵਿਛੜ ਗਏ ਮਹਾਰਾਜ ਕਿਰਪਾ ਕਰ ਦਿਓ ਤਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਆਪ ਮਿਹਰ ਕੀਤੀ ਜਿਵੇਂ ਸੁਖਮਨੀ ਸਾਹਿਬ ਵਿੱਚ ਵੀ ਪੰਚਮ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ महाराज बेनती है अपनी भगती विच ला लियो। कई जन्म पए कीट पतंगा, कई जन्म गाज मील कुरंगा, कई जन्म पंखी सरप होयो, कई जन्म हैवर बिरख जोयो। महाराज पता नहीं किड़े किड़े जूनां दे विच किन्ने किन्ने जन्म भरमदे रहे, कीड़े पतंगे बनते रहे, कई जन्मों में गाज हाथी बने, मेन मछियां बने, कई जन्मों में कुरंग हिरन इत्यादक ये जीव बने, ते कई जन्मों के पंखी पंछी बनते रहे। पंख नाम खंभा का हुंदा, पंछी तो भाव कला चिड़िया नहीं हुंदा, पंख जिदे होण जिदे खंभ होण उन्हों पंछी कहा जाता, पंखी पंख वाले खंभा वाले। कई जन्म महाराज सच्चे पातशाह जी पंछी बनते रहे, कई जन्मों में सर्प सप इत्यादक पेट नाल धू के जेडे धरती उत्ते तुरदियां ऐसिया जुनों में फिरते रहे। कई जन्म हैवर है नाम हुंदा घोड़े का, वर नाम श्रेष्ठ, सवारियां वाले घोड़े बनते रहे। बिरख इत्थे रुख का भाव नहीं है, ब्रिक्ष उतना रुख नूं कहा जांदा बिरख, इत्थे बिरखब तो भाव लैंदे आ। बिरखब का अर्थ हुंदा बल्द। कई जन्म जिहड़े महाराज सच्चे पातशाह अहीं घोड़े ते बल्द जो जुपदे रहे, कदी गड्डिया विच कदी हलां दे विच। सच्चे पातशाह बहुत लंबे समय बाद चिरंकाले देह संजरिया, महाराज कहिंदे बड़े लंबे चिर बाद मनुखा शरीर ते नूण प्राप्त होया दुर्लभ। कबीर साहब जी भी इसे वास्ते सानू गुरु ग्रंथ साहब जी समझाउंदे ने, कबीर मानस जन्म दुर्लभ है होए न बारह बार, ज्यों बाण फाल पाकै भोए गिरै बहुर न लागै डार। दोबारा टाणी नाल नहीं जिवें फल लगदा पक के टुट जावे, ताणी नाल टुटा फल जिवें नहीं जुड़दा, इस तरह मनुखा जन्म बार बार नहीं मिलदा। कदली मिलिया गुरु कृपा लैण लई, जदों इह मन दे विच संकल्प आया गुरमुख जन वेखे जान साधु अखर वरत्या महाराज जी ने, फिरत फिरत भेटे जान साधु। जान कौन? सेवक। किहड़े? जिन्हां ने अपने आप नूं साध लिया है साधु। सेवक ते साध संगत जी आपां सारे ही अखवाउंदे कि अहीं सेवक हां जी, अहीं गुरु दे सिख हां जी, अहीं गुरु नानक पातशाह जी दे दर घर दे प्रेमी हां जी। पर सेवक कौन है? साहिब गुरु ग्रंथ साहिब जी कहिंदे कोट मध्ये को विरला सेवक, करोड़ों विचों कोई विरले सेवक ने। महाराज बाकी सारे वेखण नूं तां बहुत करोड़ां लगदे है, महाराज कहिंदे नहीं, कोट मध्ये को विरला सेवक, होर सगले बिहारी, बाकी सारे व्यापारी ने बिहारी ने। साध संगत जी कोई किसी के पास जाके मजदूरी करता है, शाम नूं तनखा मंग लैंदा है, कोई महीने बाद तनखा ना मिले तो मालिक नूं हथ जोड़ के कहिंदा मेरे काम घर दे विच लोड़ बड़ी है जी, कृपा करो पूरी तनखा नहीं देनी तो अद्धी दे दिओ। ते जे आपां वी आके महाराज कोलों उह मंगदे आ कल्ला, महाराज मेरा शरीर तंदुरुस्त हो जाए, महाराज मेरे धियां पुत्रां दी तरक्की हो जाए, महाराज मैनूं माण इज्जत वडियाई मिल जावे, फिर तां साध संगत जी सेवा ते सिमरन दा फल नावे नाल मंगी जा रहे। निष्काम भावना दे नाल केवल तेरी खुशी चाहीदी है, अथवा दोवें ही मंगा, महाराज तुसीं लोक परलोक सवार दे हो, तुसीं लोक ते परलोक सवार दे हो। महाराज जिन्ने चिर शरीर है पैसे दी भी लोड़ है, जिन्ने चिर शरीर है इज्जत दी भी लोड़ है, जिन्ने चिर शरीर है उन्ने चिर देह अरोगता सुख सब कुछ ही चाहिए है महाराज। पर मरन तो बाद महाराज सच्चे पातशाह जी जो ये शरीर छड़ दिता, उस तो बाद ते इत्थे कोई भी नाल नहीं चीज जानी, ये तो पूर्व जन्म के मिले संजोगी अंत है को ना सहाई, आप जी ने भी कृपा की है ते महाराज सच्चे पातशाह नाम भी दे। ਕਿਰਪਾ ਕਰੋ, ਮਿਹਰਾਂ ਕਰੋ। ਜਿਵੇਂ ਦੁਰਗਾ ਦਾਸ ਨੇ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਭਾਈ ਇੱਕ ਚੀਜ਼ ਮੰਗ ਲਾ, ਲੋਕ ਜਾਂ ਪਰਲੋਕ। ਕਿੰਨਾ ਚਿਰ ਸੋਚਦਾ ਰਿਹਾ ਤੇ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਮੰਗਦਾ ਕਿਉਂ ਨਹੀਂ? ਕਹਿੰਦਾ ਮਹਾਰਾਜ ਜੇ ਮਾਇਆ ਮੰਗਦਾ ਹੈ ਤੇ ਪਰਲੋਕ ਵਿੱਚ ਧੱਕੇ ਖਾਵਾਂਗਾ, ਤੇ ਜੇ ਪਰਲੋਕ ਮੰਗਦਾ ਤੇ ਇੱਥੇ ਧੱਕੇ ਖਾਵਾਂਗਾ, ਇੱਥੇ ਕਿਸੇ ਨੇ ਬਹਾਉਣਾ ਨਹੀਂ ਕੋਈ। ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਆ, ਜੋ ਨਿਰਤਨ ਸਰਤਨ ਕਾ ਜਾਏ ਆਗਾ ਬੈਠਾ ਪੀਠ ਫਿਰਾਏ। ਜੇ ਗਰੀਬ ਬੰਦਾ ਅਮੀਰ ਕੋਲ ਚਲੇ ਜਾਵੇ ਤੇ ਮੂੰਹ ਮੋੜ ਲੈਂਦਾ ਕਿ ਕੁਝ ਮੰਗਣਾ ਆਇਆ ਹੋਣਾ ਮੇਰੇ ਕੋਲ, ਤੈਨੂੰ ਕੋਈ ਲੋੜ ਹੋਣੀ ਹੈ ਮੇਰੇ ਤਾਈਂ। ਇਸ ਵਾਸਤੇ ਮਹਾਰਾਜ ਜੇ ਮਾਇਆ ਮੰਗ ਲਈ ਤੇ ਮਹਾਰਾਜ ਇੱਥੇ ਬੜਾ ਦੁਖਦਾਈ ਜੀਵਨ ਹੋ ਜਾਣਾ ਹੈ। ਮੇਰੇ ਕੋਲ ਫੈਸਲਾ ਨਹੀਂ ਹੋ ਰਿਹਾ ਮੈਂ ਕੀ ਮੰਗਾਂ, ਤੁਹਾਡੀ ਜੋ ਮੌਜ ਹੈ ਮਰਜ਼ੀ ਦੇ ਦਿਓ। ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਜਾ ਦੁਰਗਾ ਦਾਸ, ਤੈਨੂੰ ਦੁਰਗਾ ਪੰਡਿਤ ਜਿਹੜਾ ਸੀ ਵਿਦਵਾਨ ਸੀ, ਤੇ ਮਹਾਰਾਜ ਜੀ ਕਹਿੰਦੇ ਜਾ ਤੈਨੂੰ ਦੋਵੇਂ ਹੀ ਦਿੱਤੀਆਂ। ਇਸ ਇਤਿਹਾਸ ਇਹ ਸਾਖੀ ਸਾਧ ਸੰਗਤ ਜੀ ਸਾਨੂੰ ਸਿੱਖਿਆ ਦਿੰਦੀ ਹੈ। ਤੇ ਜਦੋਂ ਫਿਰਦਿਆਂ ਫਿਰਦਿਆਂ ਇਸ ਤਰ੍ਹਾਂ ਕੰਮਾਂ ਕਾਰਾਂ ਵਿਹਾਰਾਂ ਵਿੱਚ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ ਮਨੁੱਖਾ ਜਨਮ ਮਿਲਿਆ, ਵਿਹਾਰਾਂ ਵਿੱਚ ਫਿਰਦਿਆਂ ਹੋਇਆ ਜਨ ਸਾਧੂ ਜਿਹੜੇ ਨਾਮ ਜਪਣ ਵਾਲੇ ਨਿਸਕਾਮੀ ਗੁਰਮੁਖ ਮਹਾਂਪੁਰਖ ਮਿਲੇ,
ਪੂਰਾ ਗੁਰ ਸਮਝਾਇਆ,
ਉਹਨਾਂ ਸਾਨੂੰ ਸਮਝਾਇਆ ਕਿ ਪੂਰੇ ਗੁਰੂ ਕਿਰਪਾ ਕਰਨ ਵਾਲੇ ਹੀ ਪੂਰੇ ਗੁਰੂ। ਜਿਵੇਂ ਬਾਬਾ ਲਖੀਆ ਜੀ ਜਿਨ੍ਹਾਂ ਨੂੰ ਉਸ ਸਮੇਂ ਲੱਖੂ ਧਾੜ ਵੀ ਕਿਹਾ ਜਾਂਦਾ ਸੀ, ਭਾਈ ਪ੍ਰਾਣਾ ਜੀ ਗੁਰਮੁਖਾਂ ਨੂੰ ਮਿਲੇ। ਸਾਧ ਸੰਗਤ ਜੀ ਲੰਮਾ ਇਤਿਹਾਸ ਹੈ, ਛੱਡ ਦਈਏ। ਚੋਰੀਆਂ ਤੇ ਡਾਕੇ ਕਰਦੇ ਹੁੰਦੇ ਸੀ, ਸੁਖਣਾ ਸੁੱਖ ਕੇ ਗਏ ਤੇ ਡਾਕਾ ਮਾਰਿਆ, ਲੁੱਟਿਆ ਕਿਸੇ ਨੂੰ ਤੇ ਲਿਆ ਕੇ ਸਾਰਾ ਸਮਾਨ ਅੱਗੇ ਰੱਖ ਦਿੱਤਾ ਕਿ ਮੈਂ ਤਾਂ ਇੱਥੇ ਬੰਦਗੀ ਕਰਦਿਆਂ ਤੁਹਾਨੂੰ ਦੇਖ ਕੇ ਤੁਹਾਡੇ ਨੇਤਰ ਬੰਦ ਸੀ, ਮੈਂ ਬੇਨਤੀ ਕੀਤੀ ਸੀ ਜੇ ਅੱਜ ਬਹੁਤਾ ਮਾਲ ਮਿਲਿਆ ਤੇ ਤੁਹਾਨੂੰ ਹਿੱਸਾ ਦੇਵਾਂਗਾ, ਤੇ ਆਹ ਮੈਨੂੰ ਅੱਜ ਬਹੁਤ ਮਾਲ ਮਿਲਿਆ ਹੈ, ਬੜਾ ਸੋਨਾ ਧਾਨ ਸੋਹਣੇ ਕੱਪੜੇ ਮਿਲੇ ਆ, ਤੇ ਤੁਸੀਂ ਲੈ ਲਓ ਜਿੰਨੇ ਮਰਜ਼ੀ। ਭਾਈ ਪ੍ਰਾਣਾ ਜੀ ਕਹਿੰਦੇ ਗੁਰਮੁਖਾ ਇਹ ਤੇ ਚੰਗਾ ਕੰਮ ਨਹੀਂ, ਇਹ ਤਾਂ ਬਹੁਤ ਮਾੜਾ ਕੀਤਾ, ਇਹ ਤੋਂ ਤੇਰੇ ਵਾਸਤੇ ਬਹੁਤ ਗਲਤ ਗੱਲ ਹੈ। ਜਦੋਂ ਸਮਝਾਇਆ ਨਾ ਤਾਂ ਸਮਝ ਆ ਗਈ, ਹੱਥ ਜੋੜ ਕੇ ਬੇਨਤੀ ਕੀਤੀ ਕਿਰਪਾ ਕਰੋ ਇਹ ਮਾੜੇ ਕੰਮ ਤੋਂ ਛਡਾ ਲਓ ਤੇ ਆਪਣਾ ਸੇਵਕ ਬਣਾ ਲਓ। ਤੇ ਭਾਈ ਪ੍ਰਾਣਾ ਜੀ ਕਹਿੰਦੇ ਸੇਵਕ ਤਾਂ ਮੈਂ ਖੁਦ ਨਹੀਂ ਅੱਗੇ ਬਣਿਆ, ਚੱਲ ਤੈਨੂੰ ਸਤਿਗੁਰਾਂ ਦੇ ਪਾਸ ਲੈ ਕੇ ਚੱਲਦਾ, ਉਹ ਕਿਰਪਾ ਕਰਨਗੇ। ਜਦੋਂ ਕੋਈ ਗੁਰਮੁਖ ਨਾਮ ਰਸੀਆ ਮਿਲਦਾ ਨਾ, ਸਾਧ ਸੰਗਤ ਜੀ ਉਹ ਗੁਰਾਂ ਨਾਲ ਜੋੜ ਦਿੰਦਾ ਹੈ। ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਆਪਾਂ ਜਿਨ੍ਹਾਂ ਨੂੰ ਕਹਿੰਦੇ ਹਾਂ, ਜਿਨ੍ਹਾਂ ਬਾਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਸੀ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਹਰ ਰੰਗ ਭੀਨਾ ਕਮੀ ਕਦੀ ਨਾ। ਜਿਨ੍ਹਾਂ ਬਾਰੇ ਮਾਤਾ ਨਾਨਕੀ ਜੀ ਨੇ ਕਿਹਾ, ਜਿਹੜਾ ਵੀ ਬਾਬਾ ਬਿਧੀ ਚੰਦ ਤੇਰਾ ਨਾਂ ਲੈ ਕੇ ਅਰਦਾਸ ਕਰੂਗਾ ਉਹਦਾ ਰੁਕਿਆ ਕੰਮ ਵੀ ਹੋ ਜਾਊਗਾ। ਜਿਨ੍ਹਾਂ ਗੁਰੂ ਘਰ ਚ ਇੰਨੀ ਸੇਵਾ ਕਰਕੇ ਬਖਸ਼ਾਂ ਲਈਆਂ, ਤੇ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਉਹ ਚੋਰੀਆਂ ਕਰਿਆ ਕਰਦੇ ਸੀ, ਪਰ ਬਾਬਾ ਅਗਨੀ ਜੀ ਮਹਾਂਪੁਰਸ਼ਾਂ ਨੂੰ ਮਿਲੇ, ਉਹਨਾਂ ਨੇ ਕੀ ਸਮਝਾਇਆ, ਭਾਈ ਪੂਰਾ ਗੁਰੂ ਕਿਰਪਾ ਕਰ ਸਕਦਾ, ਮੈਂ ਤੇ ਅਜੇ ਖੁਦ ਨਹੀਂ ਸਿੱਖ ਬਣਿਆ, ਮੈਂ ਤੇ ਆਪ ਅਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੇਵਕ ਬਣਨ ਦੀ ਕੋਸ਼ਿਸ਼ ਕਰਦਾ, ਸਿੱਖ ਬਣਨ ਵਾਸਤੇ ਬੇਨਤੀਆਂ ਕਰਦਾ ਉਹਨਾਂ ਦੇ ਚਰਨਾਂ 'ਚ, ਚੱਲ ਭਾਈ ਤੈਨੂੰ ਵੀ ਲੈ ਚੱਲਦੇ ਆ, ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਕਿਰਪਾ ਕਰ ਸਕਦੇ ਆ, ਉਹ ਹੀ ਕਿਰਪਾ ਕਰਨਗੇ। ਤੇ ਇਸ ਵਾਸਤੇ ਮਹਾਰਾਜ ਜੀ ਕਹਿੰਦੇ ਜਦੋਂ ਵੱਡੇ ਭਾਗ ਹੁੰਦੇ ਆ ਨਾ, ਉਦੋਂ ਗੁਰੂ ਪਿਆਰੇ ਪਰਮਾਤਮਾ ਦੇ ਪਿਆਰੇ ਭਗਤ ਜਨ ਸਾਧੂ ਮਿਲਦੇ ਆ, ਤੇ ਉਹ ਗੁਰੂ ਸ਼ਰਨ ਵਿੱਚ ਲਿਆ ਕੇ ਪਾਉਂਦੇ ਆ, ਤੇ ਪੂਰੇ ਸਤਿਗੁਰੂ ਸਾਹਿਬ ਦੀ ਫਿਰ ਕਿਰਪਾ ਕਰਕੇ ਗੁਰਮੰਤਰ ਮੂਲ ਮੰਤਰ ਬਖਸ਼ਿਸ਼ ਕਰਕੇ ਸਿੱਖੀ ਬਖਸ਼ ਕੇ ਕੀ ਕਹਿੰਦੇ ਹਨ,
ਆਨ ਸਗਲ ਵਿਦ ਕਾਮ ਨਾ ਆਵਾ।
ਗੁਰਸਿੱਖਾ ਆਨ ਹੋਰ ਜਿੰਨੇ ਵੀ ਵਿਦ ਵਿਧੀਆਂ ਨੇ ਸੰਸਾਰ ਦੀਆਂ, ਸਗਲ ਵਿਦ ਸਗਲੀਆਂ ਵਿਧੀਆਂ, ਸਗਲੇ ਕੰਮ ਕਾਰ, ਸਗਲੇ ਵਿਹਾਰ, ਸਗਲੇ ਜੰਜਾਲ ਜਿੰਨੇ ਹਨ ਉਹ ਪਰਲੋਕ ਵਿੱਚ ਕੰਮ ਨਹੀਂ ਆਉਣ ਵਾਲੇ ਹਨ, ਤੇ ਜੇ ਮਾੜੀ ਕਿਸਮਤ ਆ ਜਾਵੇ ਤੇ ਇੱਥੇ ਵੀ ਕੰਮ ਨਹੀਂ ਹੁੰਦੇ ਹਨ।
ਹਰ ਹਰ ਨਾਮ ਧਿਆਇਆ।
ਇਸ ਵਾਸਤੇ ਹਰ ਸਵਾਸ ਦੇ ਵਿੱਚ ਆਉਂਦੇ ਤੇ ਜਾਂਦੇ ਸਾਹਾਂ ਵਿੱਚ ਦੋ ਵਾਰੀ ਹਰ ਹਰ ਅੱਖਰ ਕਿਹਾ, ਆਉਂਦੇ ਜਾਂਦੇ ਸਾਹਾਂ ਵਿੱਚ ਨਾਮ ਜਪਿਆ ਕਰ, ਉੱਠਦਾ ਬੈਠਦਾ ਤੁਰਦਾ ਫਿਰਦਾ ਨਾਮ ਜਪਿਆ ਕਰ, ਨਾਮ ਨੂੰ ਧਿਆਇਆ ਕਰ, ਧਿਆਨ ਧਰਿਆ ਕਰ। ਸਾਧ ਸੰਗਤ ਜੀ, ਜ਼ੁਬਾਨ ਨਾਲ ਜਪਣਾ ਹੁੰਦਾ, ਸੁਰਤੀ ਨਾਲ ਧਿਆਨ ਧਰਨਾ ਹੁੰਦਾ। ਧਿਆਤਾ ਧਿਆਨ ਧੇ, ਇਹ ਤ੍ਰੁਕਟੀ ਹੈ। ਵਿਦਵਾਨਾਂ ਨੇ ਤ੍ਰੁਕਟੀ ਦੇ ਅਰਥ ਮੱਥੇ ਦੀ ਤਿਉੜੀ ਵੀ ਕੀਤੇ ਨੇ, ਪਰ ਸਾਧ ਸੰਗਤ ਜੀ ਮੈਂ ਮਾਫ਼ੀ ਮੰਗ ਕੇ ਬੇਨਤੀ ਕਰਦਾ, ਇਹ ਬਹੁਤ ਬੱਚਿਆਂ ਵਾਲੇ ਅਰਥ ਨੇ, ਇਹ ਵਿਦਵਾਨਾਂ ਵਾਲੇ ਅਰਥ ਨਹੀਂ ਹੈ। ਹੁਣ ਆਪ ਜੀ ਕਹੋਗੇ ਬੱਚਿਆਂ ਵਾਲੀ ਇਹ ਗੱਲ ਕਿਵੇਂ ਹੈ ਕਿ ਮੱਥੇ ਦੀ ਤਿਉੜੀ ਨਹੀਂ ਮਿਟਦੀ, ਤ੍ਰਿਕੁਟੀ ਤੋਂ ਭਾਵ ਇਹ ਹੈ। ਇਹ ਬੱਚਿਆਂ ਵਾਲੇ ਅਰਥ, ਬੱਚਿਆਂ ਵਾਲੀ ਸਮਝ ਇਸ ਤਰ੍ਹਾਂ ਹੈ, ਜਿਵੇਂ ਕੋਈ ਬੱਚੇ ਵਿਆਹ ਵੇਖਦੇ ਆ ਤੇ ਆਪਣੇ ਮਾਤਾ ਨੂੰ ਜਾਂ ਪਿਤਾ ਨੂੰ ਬੱਚੀ ਬੱਚਾ ਕਹਿ ਦਿੰਦੇ ਆ ਮੇਰਾ ਵੀ ਵਿਆਹ ਕਰ ਦਿਓ, ਤੇ ਉਹ ਕੀ ਵੇਖ ਕੇ ਕਹਿੰਦੇ ਆ, ਜਿਹੜੇ ਵਿਆਹ ਵਿੱਚ ਬੈਂਡ ਵਾਜੇ ਵੱਜਦੇ ਆ, ਜਿਹੜੇ ਵਿਆਹ ਵਿੱਚ ਬੱਚੀ ਬੱਚਿਆਂ ਨੂੰ ਆਪਾਂ ਪੈਸੇ ਦਿੰਦੇ ਆ, ਵਿਆਹ ਵਿੱਚ ਬੱਚੀ ਬੱਚਿਆਂ ਦੇ ਨਾਲ ਜਿਸ ਤਰ੍ਹਾਂ ਲਾਡ ਪਿਆਰ ਕਰੀਦਾ ਹੈ, ਉਹਨਾਂ ਦੇ ਗਲਾਂ ਵਿੱਚ ਕਈ ਫੁੱਲ ਸਿਹਰੇ ਪਾਉਂਦੇ ਆ, ਤੇ ਉਹ ਬੱਚੇ ਵੇਖ ਕੇ ਕਹਿੰਦੇ ਕਿ ਵਿਆਹ ਕਰਾਉਣਾ ਤਾਂ ਬੜਾ ਚੰਗਾ ਹੈ। ਉਹਨਾਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਵਿਆਹ ਕੀ ਹੈ। ਬੱਚੇ ਦੀ ਨਿਗਾਹ ਵਿੱਚ ਵਿਆਹ ਕੇਵਲ ਇੱਕ ਖੁਸ਼ੀ ਦਾ ਮੌਕਾ ਹੈ, ਉਹਨੂੰ ਜ਼ਿੰਮੇਵਾਰੀਆਂ ਦਾ ਨਹੀਂ ਪਤਾ। ਇਸ ਵਾਸਤੇ ਮਾਂ ਬਾਪ ਸਮਝਾਉਣ ਦੀ ਜਗ੍ਹਾ ਬੱਚੀ ਬੱਚੇ ਨੂੰ ਹੱਸ ਕੇ ਕਹਿ ਦਿੰਦੇ ਕੋਈ ਗੱਲ ਨਹੀਂ ਤੇਰਾ ਵੀ ਕਰ ਦਾਂਗੇ। ਤ੍ਰਿਕੁਟੀ ਸਾਧ ਸੰਗਤ ਜੀ ਹੈ ਧਿਆਤਾ ਧਿਆਨ ਧੇ। ਜਦੋਂ ਤਿੰਨ ਚੀਜ਼ਾਂ ਜਿਹੜੀਆਂ ਟੁੱਟ ਕੇ ਤੇ ਇੱਕ ਹੀ ਰਹਿ ਜਾਵੇ, ਤਿੰਨਾਂ ਦੀ ਜਗ੍ਹਾ ਇੱਕ ਰਹਿ ਜਾਵੇ, ਉਹਨੂੰ ਤ੍ਰਿਕੁਟੀ ਨਾਸ ਹੋਣਾ ਕਹਿੰਦੇ ਆ। ਧਿਆਤਾ ਧਿਆਨ ਧੇ, ਧਿਆਤਾ ਹੁੰਦਾ ਧਿਆਉਣ ਵਾਲਾ, ਜਿਵੇਂ ਮੈਂ ਬੈਠਾ ਹੈ, ਤੇ ਧਿਆਨ ਜਿਹੜੀ ਆਪਣੀ ਸੁਰਤੀ ਹੈ, ਧੇ ਜਿਹੜਾ ਸੁਰਤੀ ਦਾ ਆਸਰਾ ਹੈ। ਜਿਵੇਂ ਕੋਈ ਗੁਰਮੰਤਰ ਦਾ ਜਾਪ ਕਰ ਰਿਹਾ ਨਾ, ਵਾਹਿਗੁਰੂ ਮੰਤਰ, ਇੱਕ ਤੇ ਜਾਪ ਜਪਣ ਵਾਲਾ ਹੋ ਗਿਆ, ਇੱਕ ਸੁਰਤੀ ਕਹਿੰਦੀ ਕਿ ਮੈਂ ਵਾਹਿਗੁਰੂ ਦਾ ਮੰਤਰ ਜਪ ਰਿਹਾ ਤੇ ਵਾਹਿਗੁਰੂ ਦਾ ਨਾਮ ਜਪ ਰਿਹਾ, ਪਰਮਾਤਮਾ ਦਾ ਨਾਮ ਜਪ ਰਿਹਾ, ਕਿਉਂਕਿ ਨਾਮ ਜਿੰਨੇ ਵੀ ਹੈ ਉਹ ਸਰਬ ਸਮਰੱਥ ਵਾਹਿਗੁਰੂ ਜੀ ਦੇ ਨਾਮ ਨੇ, ਪਰਮਾਤਮਾ ਦੇ ਨਾਮ। ਰਾਮ ਕਹਿ ਲਈਏ, ਰਮਿਆ ਹੋਇਆ, ਖੁਦਾ ਕਹਿ ਲਈਏ, ਕੁਝ ਵੀ ਕਹਿ ਲਈਏ। ਹੁਣ ਇੱਕ ਸੁਰਤੀ ਦੇ ਹੋ ਗਈ, ਇੱਕ ਸੁਰਤੀ ਦੇ ਵਿੱਚ ਮੰਤਰ ਹੋ ਗਿਆ, ਗੁਰਮੰਤਰ ਹੋ ਗਿਆ, ਤੇ ਇੱਕ ਜਿਹਦਾ ਨਾਮ ਰੱਖਿਆ ਗਿਆ ਉਹ ਸ਼ਕਤੀ, ਤਿੰਨ ਚੀਜ਼ਾਂ ਹੋ ਗਈਆਂ। ਜਦੋਂ ਨਾ ਤਾਂ ਧਿਆਨ ਤੇ ਧਿਆਨ ਧਰਨ ਵਾਲੇ ਨੂੰ ਕੋਈ ਵੀ ਖਬਰ ਰਵੇ ਕਿ ਮੈਂ ਕਿਹਦਾ ਧਿਆਨ ਧਰ ਰਿਹਾ, ਇੱਕ ਰੂਪ ਹੋ ਜਾਵੇ ਬਿਲਕੁਲ ਧਿਆਨ ਦੇ ਵਿੱਚ, ਕੋਈ ਆਪਣੇ ਆਪ ਦੀ ਆਪਣੀ ਹੋਂਦ ਦੀ ਸੋਝੀ ਨਾ ਰਵੇ, ਇੱਕ ਰੂਪਤਾ ਹੋ ਜਾਏ, ਉਹਨੂੰ ਕਹਿੰਦੇ ਧੇ। ਇਹ ਜਦੋਂ ਟੁੱਟ ਜਾਵੇ ਇਹਨੂੰ ਕਹਿੰਦੇ ਧਿਆਤਾ ਧਿਆਨ ਧੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਿਰਿਆ। ਇਹ ਤ੍ਰਿਕੁਟੀਆਂ ਦੇ ਬਾਰੇ ਵਿਦਵਾਨਾਂ ਨੇ ਵਿਸਥਾਰ ਕੀਤਾ। ਤੇ ਧਿਆਨ ਮਹਾਰਾਜ ਕਹਿੰਦੇ ਧਿਆਇਆ ਕਰ ਸੁਰਤੀ ਦੇ ਵਿੱਚ ਵੀ, ਤੇ ਧਿਆਨ ਧਰਨਾ ਕੀ ਹੈ, ਉਹ ਸਰਬ ਵਿਆਪਕ ਹੈ, ਉਹ ਮੇਰੇ ਅੰਦਰ ਹੀ ਹੈ, ਉਹਦੀ ਖੁਸ਼ੀ ਭਾਣਾ ਮੰਨਣ ਨਾਲ ਹੁੰਦੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਜੀ ਨੇ ਪ੍ਰਾਲਬਧ ਵਿੱਚ ਪਰਮਾਤਮਾ ਨੇ ਲਿਖਿਆ ਹੋਇਆ ਜੋ ਕੁਛ ਮਿਲਣਾ, ਭਾਣੇ ਦੇ ਵਿੱਚ ਰਹਿ, ਪ੍ਰਸੰਨ ਰਹਿਣਾ ਸਦਾ ਹੀ। ਸਰਬ ਵਿਆਪਕ ਹੈ, ਹਰ ਇੱਕ ਦੇ ਅੰਦਰ ਹੈ, ਮੇਰੇ ਅੰਦਰ ਵੀ ਬੈਠਾ ਹੈ। ਮੈਨੂੰ ਅੰਦਰੋਂ ਕੀ ਸੋਚਦਾ, ਕੀ ਵੇਖਦਾ ਹਾਂ, ਕੀ ਕਰਨਾ ਚਾਹੁੰਦਾ, ਮਾੜੇ ਫੁਰਨੇ ਮੇਰੇ, ਇਹ ਸਭ ਕੁਛ ਹੀ ਉਹ ਸੁਣਦਾ ਹੈ, ਲੁਕ ਨਹੀਂ ਸਕਦਾ ਉਹਦੇ ਕੋਲੋਂ। ਦੁਨੀਆ ਕੋਲੋਂ ਅੰਦਰ ਲੁਕਾ ਸਕਦੇ ਹਾਂ, ਵਾਹਿਗੁਰੂ ਜੀ ਕੋਲੋਂ ਨਹੀਂ। ਐਸਾ ਧਿਆਨ, ਸਾਰਾ ਕੁਛ ਧਿਆਨ ਦੇ ਵਿੱਚ ਹੀ ਆ ਜਾਂਦਾ। ਮਹਾਰਾਜ ਕਹਿੰਦੇ ਇੱਥੇ ਨਾਮ ਦਾ ਜ਼ਿਕਰ ਕਰਦੇ ਆ, ਉੱਠਦਾ ਬੈਠਦਾ ਤੁਰਦਾ ਫਿਰਦਾ ਉਹਦੇ ਨਾਮ ਦਾ ਧਿਆਨ ਅੰਦਰ ਵੀ ਧਰਿਆ ਕਰ। ਜਿੱਥੇ ਜਪਣਾ ਹੈ ਉੱਥੇ ਨਾਮੇ ਸਰੂਪ ਨਾਮ, ਨਾਮ ਦਾ ਵਿਆਕਰਣ ਅਨੁਸਾਰ ਅਰਥ ਵਾਹਿਗੁਰੂ ਵੀ ਕਰਦੇ, ਨਾ ਆਮ, ਜਿਹਦੇ ਵਿੱਚ ਆਮ ਪ੍ਰਪੰਚ ਰੋਗ ਨਹੀਂ ਹੈ, ਆਮ ਨਾਮ ਰੋਗ ਦਾ ਹੁੰਦਾ ਹੈ, ਨਾ ਨਾਮ ਨਹੀਂ। ਜਦੋਂ ਵਿਆਕਰਣ ਦੇ ਅਨੁਸਾਰ ਇਹਨੂੰ ਛੰਦੀ ਵਿਛੇਦ ਕਰਾਂਗੇ ਨਾ, ਨਾ ਅੱਡ ਹੋ ਜਾਏਗਾ, ਨੰਨੇ ਨੂੰ ਲੱਗਾ ਹੋਇਆ ਕੰਨਾ ਉਹ ਹੈੜੇ ਦਾ ਰੂਪ ਬਣ ਕੇ ਆਮ ਅੱਖਰ ਬਣ ਜਾਏਗਾ, ਨਾ ਆਮ, ਜਿਹਦੇ ਵਿੱਚ ਸੰਸਾਰੀ ਰਜੋਗੁਣ ਤਮੋਗੁਣ ਸਤੋਗੁਣ ਕੋਈ ਵੀ ਐਸਾ ਨਹੀਂ ਹੈ, ਮਾਇਆ ਵੀ ਕੋਈ ਵੀ ਰੋਗ ਨਹੀਂ ਹੈ। ਐਸਾ ਜੋ ਪਰਮਾਤਮਾ ਉਹ ਸ਼ਕਤੀ ਹੈ ਨਾ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦਾ ਧਿਆਨ ਧਰਿਆ
ਕਰੋਪਾਲ।
ਇਸ ਵਾਸਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਅਸੀਂ ਵੀ ਉਸ ਵਾਹਿਗੁਰੂ ਦਾ ਓਟ ਆਸਰਾ ਧਾਰਨ ਕੀਤਾ ਹੈ।
ਸਰਨ ਪਰਿਉ ਪੂਰਨ ਪਰਮੇਸ਼ੁਰ,
ਉਹ ਸਾਰਿਆਂ ਤੋਂ ਵੱਡਾ ਹੈ, ਸਾਰੇ ਥਾਵਾਂ ਤੇ ਪਰਿਪੂਰਨ ਹੈ, ਪਰਮ ਵੱਡਾ ਈਸ਼ਰ। ਕਿਉਂਕਿ ਪੁਰਾਤਨ ਸਨਾਤਨ ਮਤ ਵਿੱਚ ਸਾਧ ਸੰਗਤ ਜੀ ਵਿਸ਼ਨੂੰ ਜੀ, ਸ਼ਿਵ ਜੀ, ਗਣੇਸ਼, ਸੂਰਜ ਤੇ ਸ਼ਕਤੀ ਇਹ ਪੰਜ ਈਸ਼ਰ ਮੰਨੇ ਹੈ। ਪੰਜਾਂ ਈਸ਼ਰਾਂ ਨੂੰ ਵੀ ਬਣਾਉਣ ਵਾਲਾ ਹੈ। ਇਸ ਵਾਸਤੇ ਪੁਰਾਤਨ ਵਿਦਵਾਨਾਂ ਮਹਾਂਪੁਰਖਾਂ ਨੇ ਉਸ ਵਾਹਿਗੁਰੂ ਜੀ ਦਾ ਨਾਮ ਪਰਮੇਸ਼ਰ ਵੀ ਰੱਖਿਆ। ਕਿਉਂਕਿ ਜਿਹੜਾ ਨਾਮ ਹੁੰਦਾ ਹੈ ਨਾ ਕੋਈ ਵੀ, ਉਹਦੇ ਪਿੱਛੇ ਕਾਰਨ ਹੁੰਦਾ ਹੈ। ਪਰਮੇਸ਼ਰ ਉਹਨੂੰ ਕਿਉਂ ਕਹਿੰਦੇ ਆ? ਕਿਉਂਕਿ ਪੁਰਾਤਨ ਸਨਾਤਨ ਮਤ ਵਾਲੇ ਪੰਜ ਈਸ਼ਰ ਮੰਨਦੇ ਆ, ਤੇ ਪੰਜਾਂ ਈਸ਼ਰਾਂ ਨੂੰ ਜਿਹੜਾ ਬਣਾਉਣ ਵਾਲਾ ਪਰਮ ਈਸ਼ਰ, ਜੋ ਸਾਰਿਆਂ ਤੋਂ ਵੱਡਾ ਈਸ਼ਰ ਹੈ, ਇਸੇ ਵਾਸਤੇ ਉਹਨੂੰ ਪਰਮੇਸ਼ਰ ਕਿਹਾ ਹੈ। ਸਾਰਿਆਂ ਨੂੰ ਬਣਾਉਣ ਵਾਲਾ ਹੈ, ਉਹ ਪਰਿਪੂਰਨ ਵੀ ਹੈ, ਤੇ ਉਹਦੀ ਸ਼ਰਨ ਵਿੱਚ ਪੈਣ ਕਰਕੇ ਕਿ ਉਹ ਸਾਰੇ ਥਾਵਾਂ ਤੇ ਵਿਆਪਕ ਹੈ, ਉਹਦੇ ਕੋਲ ਭੱਜ ਕੇ ਕਿੱਥੇ ਜਾਵਾਂਗੇ। ਤੇ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਉਹਦੀ ਸ਼ਰਨ ਵਿੱਚ ਪੈ ਗਏ, ਤੇ ਸਾਰੇ ਜੰਜਾਲ ਜਿਹੜੇ ਮਨ ਦੇ ਬੰਧਨ ਹੈ ਉਹ ਨਾਸ ਹੋ ਗਏ।
ਸਗਲ ਜੰਜਾਲ,
ਸਾਰੇ ਜੰਜਾਲ ਜਿਹੜੇ ਬੰਧਨ ਹਨ ਨਾਸ ਹੋ ਗਏ ਹਨ। ਵਿਸਰਾਮ ਦੇ ਕੇ ਸਮਝਾਉਂਦੇ ਹਨ,
ਮੁਰਗ ਮਿਰਤ ਪਿਆਲ ਭੂ ਮੰਡਲ,
ਭਾਈ ਉਹਦੀ ਬਣਾਈ ਹੋਈ ਜਿਹੜੀ ਮਾਇਆ ਹੈ ਨਾ ਸ਼ਕਤੀ, ਉਹ ਸਵਰਗਾਂ ਵਿੱਚ ਵੀ ਹੈ, ਮਿਰਤ ਨਰਕਾਂ ਵਿੱਚ, ਜਿੱਥੇ ਮੌਤ ਹੈ, ਜਿਹੜੇ ਨਰਕ ਨੇ ਜੰਮਪੁਰੀ ਉੱਥੇ ਵੀ ਹੈ, ਤੇ ਪਿਆਲ ਪਾਤਾਲ ਲੋਕ ਦੇ ਵਿੱਚ ਵੀ ਵਿਆਪਦੀ ਹੈ।
ਭੂ ਮੰਡਲ,
ਜਿਹੜਾ ਇਹ ਧਰਤੀ ਗੋਲਾ ਮੰਡਲਾਕਾਰ ਹੈ, ਇੱਥੇ ਵੀ
ਸਗਲ ਵਿਆਪੇ ਮਾਏ,
ਸਾਰੇ ਥਾਵਾਂ ਤੇ ਮਾਇਆ ਸ਼ਕਤੀ ਪਰਮਾਤਮਾ ਦੀ ਮਨ ਨੂੰ ਭਰਮਾਉਣ ਵਾਲੀ ਸਾਰੇ ਥਾਵਾਂ ਤੇ ਵਿਆਪ ਰਹੀ ਹੈ।
ਜੀ ਉਧਾਰਨ ਸਭ ਕੁਲ ਤਾਰਨ,
ਉਹ ਅਕਾਲ ਪੁਰਖ ਵਾਹਿਗੁਰੂ ਜੀਵਾਂ ਦਾ ਉਧਾਰ ਕਰਨ ਵਾਲਾ ਹੈ, ਤੇ ਸਾਰੀਆਂ ਕੁਲਾਂ ਨੂੰ ਵੀ ਤਾਰਨ ਵਾਲਾ ਹੈ।
ਹਰ ਹਰ ਨਾਮ ਧਿਆਈ,
ਉਸ ਪਰਮਾਤਮਾ ਦਾ ਮਨ ਬਾਣੀ ਸਰੀਰ ਕਰਕੇ ਨਾਮ ਜਪਿਆ ਕਰ, ਆਉਂਦੇ ਜਾਂਦੇ ਸਵਾਸਾਂ ਵਿੱਚ ਮਨ ਕਰਕੇ ਤੇ ਜ਼ੁਬਾਨ ਕਰਕੇ ਨਾਮ ਨੂੰ ਜਪਿਆ ਵੀ ਕਰ ਤੇ ਮਨ ਕਰਕੇ ਧਿਆਨ ਵੀ ਧਰਿਆ ਕਰ, ਉਹ ਹੀ ਮਾਇਆ ਤੋਂ ਛਡਾਉਣ ਵਾਲਾ ਹੈ। ਸਤ ਸੰਗਤ ਜੀ, ਨੋਟ ਇਕੱਲੇ ਮਾਇਆ ਨਹੀਂ, ਸਰੀਰ ਵੀ ਮਾਇਆ ਹੈ। ਜਿਹੜੀ ਚੀਜ਼ ਵਾਹਿਗੁਰੂ ਜੀ ਵੱਲੋਂ ਪ੍ਰੇਮ ਤੋੜੇ ਉਹ ਮਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਜਿਹੜਾ ਦ੍ਵੈਤ ਭਾਵਨਾ ਵਿੱਚ ਜੋੜਦੀ ਉਹ ਮਾਇਆ ਹੈ। ਹੁਣ ਬੱਚਾ ਜਨਮ ਲੈਂਦਾ ਉੱਥੇ ਮਾਇਆ ਕਿਹੜੀ ਚਿੰਬੜੀ ਹੈ? ਮਹਾਰਾਜ ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਇਹ ਮਹਾਰਾਜ ਨੇ ਸਮੇਂ ਸਮੇਂ ਅਨੁਸਾਰ ਜਿਵੇਂ ਮਾਇਆ ਵਿਆਪਦੀ ਹੈ ਨਾ ਸਰੀਰ ਦੇ ਉੱਤੇ, ਉਹ ਸਭ ਕੁਛ ਹੀ ਦੱਸਿਆ, ਤੇ ਗੁਪਤ ਰੂਪ ਵਿੱਚ ਰਿਧੀਆਂ ਸਿੱਧੀਆਂ ਸਭ ਮਾਇਆ ਹੀ ਹੈ। ਤੇ ਦਾਤਾ ਸਤਿਗੁਰੂ ਸਾਹਿਬ ਜੀ ਨੇ ਬਚਨ ਵੀ ਕਿਹਾ, ਰਾਜਗੁਣ ਤਾਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਸ ਤਰ੍ਹਾਂ ਇਸ ਤੋਂ ਜੇ ਬਚਣਾ ਹੀ ਤੇ ਮਨ ਬਾਣੀ ਕਰਕੇ ਨਾਮ ਨਾ ਜਾਪ ਵੀ ਕਰ ਤੇ ਧਿਆਨ ਧਰਿਆ ਕਰ।
ਨਾਨਕ ਨਾਮ ਨਿਰੰਜਨ ਗਾਈਆ,
ਮਹਾਰਾਜ ਕਹਿੰਦੇ ਉਸ ਮਾਇਆ ਕਾਲਖ ਪਰਮਾਤਮਾ, ਜੋ ਮਾਇਆ ਕਾਲਖ ਤੋਂ ਰਹਿਤ ਹੈ, ਨਿਰੰਜਨ ਦਾ ਆਖਰੀ ਅਰਥ ਹੁੰਦਾ ਹੈ ਮਾਇਆ ਕਾਲਖ ਤੋਂ ਰਹਿਤ, ਨਿਰਅੰਜਨ, ਅੰਜਨ ਨਾਮ ਸੁਰਮੇ ਦਾ, ਸੁਰਮੇ ਤੋਂ ਭਾਵ ਲੈਂਦੇ ਕਾਲਖ ਤਾਈ, ਜਿਹੜਾ ਮਾਇਆ ਕਾਲਖ ਤੋਂ ਰਹਿਤ ਪਰਮਾਤਮਾ ਹੈ ਨਾ, ਉਸਦੇ ਨਾਮ ਦਾ ਜਿਹੜਾ ਹੈ ਉਹ ਗਾਇਨ ਕਰੀਏ ਕੀਰਤਨ ਦੁਆਰਾ, ਕਥਾ ਦੁਆਰਾ।
ਮਾਇਆ ਸਰਬ ਨਿਧਾਨਾ,
ਭਾਈ ਸਾਰੇ ਗੁਣ, ਸਾਰੀਆਂ ਬਖਸ਼ਾਂ, ਸਾਰੇ ਖਜ਼ਾਨੇ ਮਿਲ ਜਾਣਗੇ।
ਹਰ ਕਿਰਪਾ ਜਿਸ ਦੇ ਸੁਆਮੀ,
ਇਹਨਾਂ ਤੇ ਕਿਰਪਾ ਕਰਕੇ ਮੇਰੇ ਮਾਲਕ ਸਤਿਗੁਰੂ ਜੀ ਇਹ ਦਾਤਾਂ ਦਿੰਦੇ ਹਨ।
ਵਿਰਲੇ ਕਾਹੂ ਜਾਨਾ,
ਕਿਸੇ ਵਿਰਲੇ ਨੇ ਇਸ ਗੱਲ ਨੂੰ ਜਾਣਿਆ ਹੈ ਸਤਿਗੁਰੂ ਸਾਹਿਬ ਜੀ, ਤਾਂ ਹੀ ਉਹ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਭਾਈ ਸਾਧੂ ਜਨ ਗੁਰਮੁਖ ਵਿਰਲੇ ਨੇ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਸੰਸਾਰ ਦੇ ਵਿੱਚ ਫੈਲ ਨਾਮ ਪ੍ਰੇਮੀ ਦਾ, ਫੱਕੜ ਤੋਂ ਭਾਵ ਜਿਹੜੇ ਸਾਧੂਆਂ ਵਾਲੀ ਫਕੀਰਾਂ ਵਾਲੀ ਬਿਰਤੀ ਵਾਲੇ ਹਨ, ਹੈਨ ਵਿਰਲੇ, ਉਹ ਵਿਰਲੇ ਹੀ ਹੈ, ਕੋਈ ਲੱਖਾਂ ਕਰੋੜਾਂ ਚ ਨਹੀਂ। ਸਾਧ ਸੰਗਤ ਜੀ ਪੋਟਿਆਂ ਤੇ ਗਿਣੇ ਜਾਂਦੇ ਆ ਕੇਵਲ ਉਹ ਜਿਹੜੇ ਪਰਮਾਤਮਾ ਦੇ ਨਾਮ ਬਾਣੀ ਵਿੱਚ ਲੀਨ ਰਹਿੰਦੇ ਆ। ਉਹਨਾਂ ਦੀ ਸੰਗਤ ਕਰਦਾ ਹੋਇਆ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ। ਉਹ ਅੰਮ੍ਰਿਤ ਸਰੂਪ ਜੋ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਹੈ, ਉਹ ਸ਼ਬਦ ਸਰਵਣ ਕਰੀਏ ਜੀ।
ਰਾਗ ਬਿਲਾਵਲ ਮਹੱਲਾ ਪੰਜਵਾ, ਕਰ ਦੂਜਾ ਜਾਨੜੀਏ ਕਾ ਕਰ ਗਾਵਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਧ ਸੰਗਤ ਜੀ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਦੇ ਵਿੱਚ ਦੂਸਰੇ ਘਰ ਸੁਰਤਾਲ ਵਿੱਚ ਸ਼ਬਦ ਉਚਾਰਨ ਕਰਦੇ ਹਨ। ਸਾਧ ਸੰਗਤ ਜੀ ਨਾਲ ਇੱਕ ਬਚਨ ਆਪ ਜੀ ਨੇ ਲਿਖਿਆ, ਯਾਨੜੀਏ ਕੈ ਘਰ ਗਾਵਣਾ। ਯਾਨੜੀਏ ਬਾਰੇ ਛੰਦ ਵੀ ਕਿਹਾ ਜਾਂਦਾ ਹੈ ਵਿਦਵਾਨ, ਪਰ ਪ੍ਰਾਤਨ ਮਹਾਂਪੁਰਸ਼ਾਂ ਨੇ ਇਸ ਦੇ ਅਰਥ ਇਹ ਵੀ ਸਾਨੂੰ ਸਮਝਾਏ ਹੈ। ਸੱਤੋ ਗਲੀ ਵਾਲਾ ਟੀਕਾ ਮਹਾਂਪੁਰਸ਼ਾਂ ਦਾ ਲਿਖਿਆ ਹੋਇਆ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ, ਭਾਈ ਕਾਨ ਸਿੰਘ ਨਾਭਾ, ਭਾਈ ਸਾਹਿਬ ਸਿੰਘ ਜੀ, ਉਹਨਾਂ ਦਾ ਟੀਕਾ ਜਿੰਨੇ ਵੀ ਹੈ ਸਾਰਿਆਂ ਵਿੱਚ ਇਹ ਬਚਨ ਹੈ ਕਿ ਯਾਨੜੀਏ ਕੈ ਘਰ ਗਾਵਣਾ ਦਾ ਭਾਵ ਹੈ। ਜਿਹੜਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿਲੰਗ ਰਾਗ ਦੇ ਵਿੱਚ ਬਚਨ ਉਚਾਰਨ ਕੀਤਾ ਹੈ ਨਾ, ਬਚਨ ਯਾਨੜੀਏ ਮਾਨੜਾ ਕਾਏ ਕਰੇ, ਇਸ ਸ਼ਬਦ ਦੇ ਸੁਰਤਾਲ ਦੇ ਨਾਲ ਵੀ ਨੂੰ ਗਾਉਣਾ ਹੈ। ਤੇ ਸਾਧ ਸੰਗਤ ਜੀ ਉਹ ਤੀਸਰੇ ਘਰ ਦੇ ਵਿੱਚ ਹੈ, ਇਹ ਸ਼ਬਦ ਦੂਸਰੇ ਘਰ ਦੇ ਵਿੱਚ ਵੀ ਹੈ। ਇਹ ਸਾਨੂੰ ਉਥਾਨਕਾਂ ਤੋਂ ਹੀ ਪਤਾ ਲੱਗੇਗਾ, ਉਸ ਤਰ੍ਹਾਂ ਨਹੀਂ ਲੱਗ ਸਕਦਾ। ਮਹਾਂਪੁਰਖਾਂ ਵਿਦਵਾਨਾਂ ਕੋਲੋਂ ਸੁਣ ਕੇ ਹੀ ਸਮਝ ਲੱਗ ਸਕਦੀ ਹੈ ਕਿ ਇਹਦਾ ਭਾਵ ਕੀ ਹੈ। ਸਤਿਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਸ਼ਬਦ ਹੈ ਇਹ ਯਾਨੜੀਏ ਮਾਨੜਾ ਕਾਏ ਕਰੇ ਉਸ ਅਨੁਸਾਰ ਵੀ ਗਾਇਨ ਕੀਤਾ ਜਾ ਸਕਦਾ ਹੈ। ਇੱਥੇ ਸਿਰਲੇਖ ਵਿੱਚ ਇਹ ਬਾਤ ਆਪ ਜੀ ਨੇ ਸਮਝਾਈ ਹੈ। ਦੂਸਰਾ ਗਿਆਨ ਦੇ ਸਮੇਤ ਮਹਾਂਪੁਰਖੇ ਦਾ ਅਰਥ ਇਹ ਵੀ ਕਰਦੇ ਗਿਆਨਮਈ, ਯਾਨੜੀਏ ਕੇ ਭਾਵ ਗਿਆਨਵਾਨ, ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਕੈ ਘਰ, ਉਹਦਾ ਘਰ ਕਿਹੜਾ ਹੈ? ਸਾਧ ਸੰਗਤ। ਸਾਧ ਸੰਗਤ ਦੇ ਵਿੱਚ ਮਨ ਬਿਰਤੀ ਨੂੰ ਇਕਾਗਰ ਕਰਕੇ ਇਸ ਗੁਰਬਾਣੀ ਨੂੰ, ਪਰਮਾਤਮਾ ਦੇ ਜਸ ਨੂੰ ਗਾਇਨ ਕਰਨਾ। ਇੱਕ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਤ ਸਦਾ ਅਟਲ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਮਨ ਤੇਰੇ ਟੇਕ ਮੇਰੇ ਪਿਆਰੇ, ਮੈਂ ਮਨ ਤੇਰੇ ਟੇਕ।
ਮਹਾਰਾਜ ਕਹਿੰਦੇ ਹੈ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, ਮੇਰੇ ਹਿਰਦੇ ਵਿੱਚ ਆਪ ਜੀ ਦਾ ਉਹ ਟਾਸਰਾ ਮਨ ਤਨ ਕਰਕੇ ਹੈ। ਤੇ ਮਗਰੇ ਆਪ ਜੀ ਨੇ ਬਚਨ ਕਿਹਾ, ਮਹਾਰਾਜ ਇਹ ਵਾਹਿਗੁਰੂ ਜੀ ਮਨ ਬਾਣੀ ਸਰੀਰ ਕਰਕੇ ਤੁਹਾਡਾ ਉਹ ਟਾਸਰਾ ਹੈ।
ਅਵਰ ਸਿਆਨਪਾ ਬਿਰਚੀਆ ਪਿਆਰੇ, ਰਾਖਣ ਕਉ ਤੁਮ ਏਕ।
ਹੋਰ ਜਿੰਨੀਆਂ ਸਿਆਣਪਾਂ ਚਲਾਕੀਆਂ ਚਤਰਾਈਆਂ ਨੇ ਸੰਸਾਰ ਦੀਆਂ, ਇਹ ਬਿਰਤੀਆਂ ਨੇ ਭਾਵ ਸਾਰੀਆਂ ਦੁਖਦਾਈ ਨੇ ਅਥਵਾ ਖਾਲੀ ਨੇ ਸਾਰੀਆਂ। ਇਹਨਾਂ ਦਾ ਪਰਲੋਕ ਦੇ ਵਿੱਚ ਅਥਵਾ ਮਨ ਨੂੰ ਪ੍ਰੇਮਾ ਭਗਤੀ ਵਿੱਚ ਰੰਗਣ ਵਿੱਚ ਕੋਈ ਸਹਿਯੋਗ ਨਹੀਂ ਹੈ, ਆਸਰਾ ਨਹੀਂ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਹੀ ਇਹ ਕੋਟ ਆਸਰਾ ਹੈ, ਤੁਸੀਂ ਰੱਖ ਸਕਦੇ ਹੋ ਮਨ ਨੂੰ ਇਕਾਗਰ ਕਰਕੇ।
ਰਹਾਉਂ
ਦੇ ਕੇ ਸਮਝਾਉਂਦੇ ਹਨ,
ਸਤਿਗੁਰ ਪੂਰਾ ਜੀ ਮਿਲਾ ਪਿਆਰੇ, ਸੋਜਨ ਹੋਤ ਨਿਹਾਲਾ।
ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹੀ ਸੇਵਕ ਨਿਹਾਲ ਦੁੱਖਾਂ ਤੋਂ ਰਹਿਤ ਹੁੰਦੇ ਨੇ, ਬ੍ਰਹਮ ਗਿਆਨੀ ਬਣਦੇ ਹਨ।
ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ।
ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਇਆ ਕਰਦਾ, ਕਿਰਪਾ ਕਰਦਾ, ਉਹਨੂੰ ਸੰਗਤ ਵਿੱਚ ਲੈ ਆਉਂਦਾ ਤੇ ਉਹੀ ਸੇਵਾ ਕਰ ਸਕਦੇ ਨੇ। ਇੰਨੀ ਜ਼ਿਆਦਾ ਠੰਡ ਹੁੰਦੀ ਹੈ, ਫਿਰ ਵੀ ਗੁਰਮੁਖ ਆ ਕੇ ਸੇਵਾ ਕਰਦੇ ਆ, ਇਸ਼ਨਾਨ ਕਰਾਉਂਦੇ ਆ, ਸਾਰੀ ਵਿਛਾਈ ਕਰਦੇ ਨੇ, ਤੇ ਮੇਰੇ ਵਰਗੇ ਠੰਡ ਦੇ ਵਿੱਚ ਹੀ ਸੋਚਦੇ ਰਹਿੰਦੇ, ਹਾਏ ਬਹੁਤ ਠੰਡ ਹੈ, ਬਹੁਤ ਠੰਡ ਹੈ। ਗੁਰੂ ਹੀ ਪਰਮਾਤਮਾ ਜੇ ਤੇ ਕਿਰਪਾ ਕਰੇ ਉਹੀ ਆ ਕੇ ਸੇਵਾ ਕਰ ਸਕਦਾ ਹੈ ਸਤਿਗੁਰਾਂ ਦੀ ਤਨ ਮਨ ਦੁਆਰਾ
ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰ ਪੂਰੇ
ਗੁਰੂ ਸਾਹਿਬ ਜੀ ਵੀ ਉਸ ਵਾਹਿਗੁਰੂ ਦਾ ਸਰੂਪ ਹਨ ਇਹਨਾਂ ਦੇ ਵੀ ਦਰਸ਼ਨ ਸਫਲੇ ਹਨ ਤੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਪਰਿਪੂਰਨ ਹਨ ਉਹਨਾਂ ਦੇ ਹੀ ਸਰੂਪ ਹਨ
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਯੂਰੇ
ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਪਾ ਪੁੰਨਾਂ ਤੋਂ ਪਰੇ ਬ੍ਰਹਮ ਪਰਮੇਸ਼ਰ ਜੋ ਹੈ ਨਾ ਸਭ ਤੋਂ ਵੱਡਾ ਉਹਦਾ ਸਰੂਪ ਨੇ ਸਦਾ ਹੀ ਹਾਜ਼ਰ ਨਾਜ਼ਰ ਹਨ
ਸੁਣ ਸੁਣ ਜੀਵਾ ਸੋਇਤ ਨਾ ਕੇ ਜਿਨੇ ਆਪਣਾ ਪ੍ਰਭ ਜਾਤਾ
ਉਹਨਾਂ ਨੇ ਆਪਣੇ ਪ੍ਰਭੂ ਨੂੰ ਹਿਰਦੇ ਵਿੱਚ ਜਾਣ ਲਿਆ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਐਸੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਹੈ ਨਾ ਸੋਏ ਨਾਮ ਸੋਭਾ ਦਾ ਉਹਨਾਂ ਦੀ ਸੋਭਾ ਉਹਨਾਂ ਦੀ ਵਡਿਆਈ ਸੁਣ ਸੁਣ ਕੇ ਅਸੀਂ ਜਿਉਂਦੇ ਹੋ ਰਹੇ ਹਾਂ
ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ
ਉਹਨਾਂ ਦਾ ਮਹਾਰਾਜ ਸੁਭਾਅ ਕੀ ਹੈ ਮਹਾਰਾਜ ਕਹਿੰਦੇ ਉਹ ਨਾਮ ਦਾ ਧਿਆਨ ਧਰਦੇ ਅਰਾਧਦੇ ਵੀ ਹੈ ਬੇਨਤੀਆਂ ਵੀ ਨਾਮ ਦੁਆਰਾ ਕਰਦੇ ਆਰਾਧਨਾ ਦਾ ਭਾਵ ਉਹਨਾਂ ਬੇਨਤੀਆਂ ਕਰਨੀਆਂ ਨਾਮ ਦੁਆਰਾ ਹੀ ਬੇਨਤੀਆਂ ਕਰਦੇ ਹੈ ਨਾਮ ਦੀ ਵਿਆਖਿਆ ਕਰਦੇ ਕਥਾ ਵੀ ਨਾਮ ਦੀ ਕਰਦੇ ਹੈ ਅਤੇ ਮਨ ਵੀ ਤਨ ਵੀ ਉਹਨਾਂ ਦਾ ਨਾਮ ਵਿੱਚ ਰੰਗਿਆ ਰਹਿੰਦਾ ਹੈ
ਸੇਵਕ ਜਨ ਕੀ ਸੇਵਾ ਮੰਗਾ ਪੂਰਾ ਕਰਮ ਕਮਾਵਾ
ਐਸੇ ਸੇਵਕ ਜਨਾਂ ਦੀ ਮੈਂ ਸੇਵਾ ਮੰਗਦਾ ਹੈ ਤੇ ਜਿਨ੍ਹਾਂ ਦੇ ਉੱਤੇ ਪੂਰੀ ਬਖਸ਼ਿਸ਼ ਹੁੰਦੀ ਹੈ ਉਹ ਹੀ ਕਰ ਸਕਦੇ ਹਨ
ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ
ਸਾਹਿਬ ਗੁਰੂ ਅਰਜਨ ਦੇਵ ਜੀ ਸਾਧ ਜੀ ਆਪਾਂ ਨੂੰ ਸਮਝਾਉਂਦੇ ਕਿ ਬੇਨਤੀਆਂ ਕਰੋ ਐਸੇ ਪੂਰਨ ਜਨ ਮਹਾਂਪੁਰਖ ਗੁਰਮੁਖ ਜਨ ਉਹਨਾਂ ਦੇ ਅਸੀਂ ਦੇਖ ਲਈਏ ਦਰਸ਼ਨ ਕਰ ਲਈਏ ਐਵੇਂ ਨਹੀਂ ਮਿਲਦੇ ਕਿ ਤੁਰੇ ਫਿਰਦੇ ਬਾਜ਼ਾਰਾਂ ਚ ਮਿਲ ਜਾਣਗੇ ਨਹੀਂ ਬੇਨਤੀਆਂ ਕਰਾਂਗੇ ਅਰਦਾਸਾਂ ਕਰਾਂਗੇ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ
ਭਾਗੀ ਸੇ ਕਾਢੀ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੇ
ਉਹਨਾਂ ਦਾ ਗੁਰੂ ਦੀ ਸੰਗਤ ਵਿੱਚ ਤਨ ਮਨ ਕਰਕੇ 24 ਘੰਟੇ ਹੀ ਵਾਸਾ ਹੁੰਦਾ ਹੈ ਉਹ ਵੱਡਿਆਂ ਭਾਗਾਂ ਵਾਲੇ ਕਹਿ ਜਾਂਦੇ ਹਨ
ਅੰਮ੍ਰਿਤ ਨਾਮ ਅਰਾਧਿਆ ਨਿਰਮਲ ਮਨ ਹੋਵਾ ਪਰਗਾਸੇ
ਜਿਹੜੇ ਅੰਮ੍ਰਿਤ ਸਰੂਪ ਨਾਮ ਨੂੰ ਅਰਾਧਦੇ ਆ ਬੇਨਤੀਆਂ ਕਰਦੇ ਧਿਆਨ ਧਰਦੇ ਆ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਗਿਆਨ ਹੋ ਜਾਂਦਾ ਹੈ
ਜਨਮ ਮਰਨ ਦੁੱਖ ਕਾਟਿਆ ਪਿਆਰੇ ਕੀ ਕਹਿ ਜਮ ਕੀ ਕਾਣੇ
ਜਨਮ ਮਰਨ ਵੀ ਉਹਨਾਂ ਦਾ ਕੱਟਿਆ ਜਾਂਦਾ ਹੈ ਤੇ ਜਮਦੂਤਾਂ ਦੀ ਕਾਨ ਕਨੌਟ ਜਿਹੜਾ ਹਿਸਾਬ ਕਿਤਾਬ ਲੈਣਾ ਹੈ ਨਾ ਉਹ ਲੇਖਾ ਵੀ ਸਾਰਾ ਮੁੱਕ ਜਾਂਦਾ ਹੈ
ਰਾਵਤੀ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ
ਜਿਹੜੇ ਵਾਹਿਗੁਰੂ ਨੂੰ ਪਾ ਜਾਂਦੇ ਹੈ ਨਾ ਉਹਨਾਂ ਦੇ ਦਰਸ਼ਨ ਮਹਾਰਾਜ ਜੀ ਸਾਨੂੰ ਪ੍ਰਾਪਤ ਹੋਣ ਕਿਰਪਾ ਕਰੋ
ਜੀਜ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ
ਪਰਮਾਤਮਾ ਤੂੰ ਸਾਰਿਆਂ ਨਾਲੋਂ ਉੱਚਾ ਹੈ ਪਾਰਾਵਾਰ ਤੋਂ ਰਹਿਤ ਹੈ ਅੰਤ ਤੋਂ ਰਹਿਤ ਹੈ ਤੇਰੇ ਸੰਪੂਰਨ ਗੁਣ ਕੌਣ ਕਹਿ ਸਕਦਾ ਕੋਈ ਨਹੀਂ ਕਹਿ ਸਕਦਾ
ਗਾਵਤੇ ਉਦਰ ਹੈ ਸੁਣਦੇ ਉਦਰ ਹੈ ਬਿਣ ਸਹ ਪਾਪ ਕਨੇਰੇ
ਆ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਗਾਉਣ ਵਾਲਿਆਂ ਦਾ ਵੀ ਭਲਾ ਹੋ ਜਾਂਦਾ ਹੈ ਜਿਹੜੇ ਸ਼ਰਧਾ ਭਾਵਨਾ ਨਾਲ ਸੁਣਦੇ ਹੈ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਤੇ ਜਿਨ੍ਹਾਂ ਕੋਲੋਂ ਕਿਤੇ ਭੁਲੇਖੇ ਨਾਲ ਪਹਿਲੇ ਜੀਵਨ ਵਿੱਚ ਪਹਿਲੇ ਬਹੁਤੇ ਪਾਪ ਹੋ ਗਏ ਤੇ ਮਾਫੀਆਂ ਮੰਗਦੇ ਮਹਾਰਾਜ ਸ਼ਰਨ ਵਿੱਚ ਪਾ ਕੇ ਬਖਸ਼ਾ ਲਓ ਤੇ ਐਸੇ ਪਾਪੀ ਜਿਹੜੇ ਹੈ ਨਾ ਮਹਾਰਾਜ ਜੀ ਕਹਿੰਦੇ ਉਹ ਵੀ ਬਹੁਤ ਜ਼ਿਆਦਾ ਉਧਰ ਜਾਂਦੇ ਹੈ ਸਾਰੇ ਪਾਪ ਉਹਨਾਂ ਦੇ ਨਾਸ਼ ਹੋ ਜਾਂਦੇ ਹਨ
ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰੇ ਤਾਰਾ
ਪਰਮਾਤਮਾ ਪਸ਼ੂਆਂ ਦਾ ਉਧਾਰ ਕਰਨ ਵਾਲਾ ਹੈ ਪ੍ਰੇਤਾਂ ਦਾ ਉਧਾਰ ਕਰਨ ਵਾਲਾ ਵੱਡੇ ਵੱਡੇ ਮੂਰਖ ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੰਗੂ ਜੋ ਬੋਲਾ ਸੀ ਵਾਹਿਗੁਰੂ ਛੱਜੂ ਝੂਰ ਜੀ ਜਿਹੜੇ ਬੋਲੇ ਸਨ ਗੂੰਗੇ ਸਨ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਉਹਨਾਂ ਕੋਲੋਂ ਅਰਥ ਕਰਾ ਲੈ ਮੁਗਧ ਐਸੇ ਉਹ ਵੀ ਪਾਰ ਹੋ ਜਾਂਦੇ ਪਸ਼ੂਆਂ ਦੀ ਵਰਗੀ ਜਿਨ੍ਹਾਂ ਦੀ ਬਿਰਤੀ ਹੈ ਖਾ ਲਿਆ ਪੀ ਲਿਆ ਸੌ ਲਿਆ ਪ੍ਰੇਤਾਂ ਵਰਗੀ ਆਪ ਵੀ ਨਸ਼ਿਆਂ ਵਿੱਚ ਪਾਪਾਂ ਵਿੱਚ ਗਲਤਾਨ ਰਹਿਣਾ ਤੇ ਦੂਜਿਆਂ ਨੂੰ ਵੀ ਸਤਾਉਣਾ ਐਸੇ ਜਿਹੜੇ ਲੋਕ ਹੈ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ
ਨਾਨਕ ਦਾਸ ਤੇਰੇ ਸਰਨਾਈ ਸਦਾ ਸਦਾ ਬਲਹਾਰਾ
ਪੱਥਰਾਂ ਦਾ ਵੀ ਉਧਾਰ ਆਪ ਜੀ ਕਰਨ ਵਾਲੇ ਹੋ ਜਿਵੇਂ ਪੰਜਾ ਲਾ ਕੇ ਪੰਜਾ ਸਾਹਿਬ ਬਣਾ ਦਿੱਤਾ ਪੱਥਰਾਂ ਵਰਗੇ ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹੋ ਅਸੀਂ ਵੀ ਦਾਤਾ ਜੀ ਆਪ ਜੀ ਦੀ ਚਰਨ ਸ਼ਰਨ ਹਾਂ ਮਹਾਰਾਜ ਤੇਰੀ ਚਰਨ ਸ਼ਰਨ ਹਾਂ ਸਦਾ ਸਦਾ ਤਨ ਮਨ ਕਰਕੇ ਬਲਿਹਾਰ ਜਾਂਦੇ ਹਾਂ ਕਿਰਪਾ ਕਰੋ ਮਨ ਬੁੱਧੀ ਬਾਣੀ ਕਰਕੇ ਤੁਹਾਡੀ ਚਰਨ ਛਰਨ ਵਿੱਚ ਪੈ ਜਾਈਏ, ਸਿਆਣਪਾਂ ਨੂੰ ਛੱਡ ਦੇਈਏ। ਇਹ ਕਿਰਪਾ ਕਰੋ, ਸਤਿਗੁਰਾਂ ਦੇ ਚਰਨੀ ਅਰਦਾਸਾਂ ਕਰੀਏ। ਸਾਧ ਸੰਗਤ ਜੀ, ਮਹਾਰਾਜ ਨੇ ਉਪਦੇਸ਼ ਬਖਸ਼ਿਆ, ਦਾਸ ਪਾਸੋਂ ਕਥਾ ਕਰਦੇ ਆ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ। ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰ। ਸਮੂਹ ਸੰਗਤਾਂ ਦਾ, ਗੁਰਮੁਖਾਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਪਸੂ ਬਰੇ ਤੂੰ ਮੁਗਧ ਕੋ ਤਾਰੇ ਪਾਹਨ ਪਾਰੇ।